ਸਤਿਗੁਰਾਂ ਦੀ ਨਿੱਘੀ ਤੇ ਮਿੱਠੀ ਗੋਦ ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ ਸ਼ਬਦ, ਭਾਗ ਚੌਥਾ, ਲੇਖ ਨੰਬਰ 61। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ। ਸੱਤ ਰੰਗ, ਜੀਵਨ ਰੋਂ, ਗਰਮੀ, ਪ੍ਰਕਾਸ਼, ਨਿਰਮਲਤਾ ਆਦਿ ਇਹ ਗੁਣ ਅਮਿਤ ਦਾਤਾ ਆਦਿ ਤੋਂ ਹੀ ਸੂਰਜ ਆਪਣੀਆਂ ਕਿਰਨਾਂ ਦੁਆਰਾ ਸਮੁੱਚੀ ਦੁਨੀਆਂ ਨੂੰ ਪ੍ਰਦਾਨ ਕਰਦਾ ਰਿਹਾ ਹੈ। ਇਸ ਧੁੱਪ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਕੋਈ ਵਿਉਂਤ ਨਹੀਂ ਬਣਾਈ, ਕੋਈ ਮੰਗ ਨਹੀਂ ਕੀਤੀ, ਕੋਈ ਕਾਲਨਾ ਨਹੀਂ ਕੀਤੀ, ਕੋਈ ਕੀਮਤ ਨਹੀਂ ਦਿੱਤੀ। ਜਦ ਕਦੀ ਅਸੀਂ ਇਸ ਇਲਾਹੀ ਦਾਤ ਅਥਵਾ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵੀ ਵਾਂਝੇ ਹੋ ਜਾਂਦੇ ਹਾਂ। ਜਦ ਫਿਰ ਧੁੱਪ ਦੇ ਪ੍ਰਕਾਸ਼ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਧੁੱਪ ਦਾ ਸੁਖਦਾਈ ਨਿੱਘ ਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ 'ਚ ਪੇਸ਼ ਕਰਨਾ ਇਹੀ ਸਾਡੀ ਕਮਾਈ ਹੈ, ਸਾਡਾ ਯਤਨ ਹੈ। ਇਸੇ ਤਰ੍ਹਾਂ ਜਦ ਅਸੀਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਪ੍ਰਭੂ ਦੀ ਹਜ਼ੂਰੀ 'ਚ ਰਹਿੰਦੇ ਹਾਂ, ਹਾਂਜੀ ਪ੍ਰਭੂ ਦੀ ਹਜ਼ੂਰੀ 'ਚ ਰਹਿੰਦੇ ਹਾਂ, ਕਿਵੇਂ ਸ਼ਬਦ ਸੁਰਤ ਦੀ ਕਮਾਈ ਦੁਆਰਾ, ਤਾਂ ਸਾਨੂੰ ਅਕਾਲ ਪੁਰਖ ਦੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਪ੍ਰਕਾਸ਼ ਤੇ ਨਿੱਘ ਨੂੰ ਮਾਣਨਾ ਜਾਂ ਵਾਂਝੇ ਰਹਿਣਾ ਇਹ ਸਾਡੇ ਮੁੱਢਲੇ ਯਤਨ ਅਥਵਾ ਸ਼ਬਦ ਸੁਰਤ ਦੀ ਕਮਾਈ ਉੱਤੇ ਨਿਰਭਰ ਹੈ। ਹਾਂਜੀ ਸ਼ਬਦ ਸੁਰਤ ਦੀ ਕਮਾਈ ਕਰ ਰਹੇ ਹਾਂ ਤੇ ਪ੍ਰਕਾਸ਼ ਤੇ ਨਿੱਘ ਨੂੰ ਮਾਣਦੇ ਹਾਂ, ਨਹੀਂ ਤਾਂ ਵਾਂਝੇ ਰਹਿ ਜਾਂਦੇ ਹਾਂ। ਸੋ ਇਹ ਸਾਡਾ ਯਤਨ ਹੈ। ਪ੍ਰਭੂ ਦੀ ਅਨੰਤ ਬਖਸ਼ਿਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲਭ ਤੇ ਵੱਡੀ ਦਾਤ ਕੀ ਹੈ? ਸ਼ਬਦ ਹੈ। ਸ਼ਬਦ ਦੇ ਪ੍ਰਕਾਸ਼ ਨਾਲ ਹੀ ਸਾਰੇ ਦੈਵੀ ਗੁਣ ਤੇ ਸੁੱਖ ਆਦਿ ਸਹਿ ਸੁਭਾਏ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਸ਼ਬਦ ਦਾ ਅਨੁਭਵੀ ਪ੍ਰਕਾਸ਼ ਇਹੀ ਇਲਾਹੀ ਬਖਸ਼ਿਸ਼ ਦੀ ਨਿਸ਼ਾਨੀ, ਨਿਸ਼ਾਨ ਜਾਂ ਲੱਛਣ ਹੈ। ਹਾਂਜੀ ਸ਼ਬਦ ਦਾ ਅਨੁਭਵੀ ਪ੍ਰਕਾਸ਼ ਇਲਾਹੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਰਾਮ ਦਾ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਇੱਥੇ ਇੱਕ ਹਕੀਕਤ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਗੁਰੂ ਪਾਸੋਂ ਪ੍ਰਾਪਤ ਸ਼ਬਦ ਦੀ ਬਖਸ਼ਿਸ਼ ਅਤੇ ਹੋਰ ਅਨੇਕਾਂ ਦਾਤਾਂ ਨੂੰ ਜਗਿਆਸੂ ਦੀ ਘਾਲਣਾ ਨਾਲ ਤੋਲਿਆ ਨਹੀਂ ਜਾ ਸਕਦਾ। ਕਿਵੇਂ? ਕਹਿੰਦੇ ਦੂਜੇ ਲਫ਼ਜ਼ਾਂ 'ਚ ਬਖਸ਼ਿਸ਼ ਦੇ ਸਾਹਮਣੇ ਜਗਿਆਸੂ ਦੀ ਘਾਲਣਾ ਜਾਂ ਕਮਾਈ ਨਾਮ ਮਾਤਰ ਹੀ ਹੁੰਦੀ ਹੈ। ਜਿਤਨੀ ਕੁ ਬਖਸ਼ਿਸ਼ ਦੀ ਉਮੀਦ ਜਾਂ ਆਸ ਰੱਖ ਕੇ ਜਗਿਆਸੂ ਆਪਣੀ ਪਰਮਾਰਥਕ ਘਾਲਣਾ ਜਾਂ ਯਤਨ ਕਰਦਾ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਗੁਰੂ ਵੱਲੋਂ ਬਖਸ਼ਿਸ਼ਾਂ ਪ੍ਰਦਾਨ ਹੁੰਦੀਆਂ ਹਨ। ਇਹਨਾਂ ਬਖਸ਼ਿਸ਼ਾਂ ਤੇ ਬਰਕਤਾਂ ਨੂੰ ਪ੍ਰਾਪਤ ਕਰਨ ਉਪਰੰਤ ਜਗਿਆਸੂ ਦੇ ਮਨ ਵਿੱਚ ਉਪਜੀ ਖੁਸ਼ੀ, ਆਨੰਦ ਤੇ ਸ਼ੁਕਰਾਨੇ ਨੂੰ ਸਤਿਗੁਰਾਂ ਨੇ ਨਿਹਾਲ ਲਫ਼ਜ਼ ਦੁਆਰਾ ਦਰਸਾਇਆ ਹੈ। ਗੁਰ ਕੇ ਸ਼ਬਦ ਹਰ ਨਦਰ ਨਿਹਾਲੇ। ਇਸ ਨਦਰ ਨਿਹਾਲ ਦੀ ਭਾਵਕ ਗਹਿਰਾਈ ਨੂੰ ਸਮਝਣ ਲਈ ਮਾਂ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਹੈ। ਕੀ ਹੈ ਨਦਰ ਨਿਹਾਲ? ਕਹਿੰਦੇ ਜਿਵੇਂ ਮਾਂ ਦੇ ਹਿਰਦੇ 'ਚ ਆਪਣੇ ਬੱਚੇ ਲਈ ਸਹਿਜ ਸੁਭਾਈ ਇੱਕ ਪਿਆਰ ਦੀ ਰੋਹ ਰਵ ਰਹੀ ਹੁੰਦੀ ਹੈ, ਪਰ ਜਦ ਕਦੀ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਭਾਵਨਾ ਨਾਲ ਮਾਂ ਨੂੰ ਰਝਾ ਲੈਂਦਾ ਹੈ ਤਾਂ ਮਾਂ ਦੇ ਹਿਰਦੇ 'ਚ ਬੱਚੇ ਲਈ ਫਿਰ ਅਸਧਾਰਨ ਪਿਆਰ ਉਮੜ ਆਉਂਦਾ ਹੈ। ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ, ਉਹਦਾ ਜੁੱਸਾ ਪਿਘਲ ਕੇ, ਉਬਲ ਕੇ ਉਸ ਦੀਆਂ ਅਨੋਖੀਆਂ ਹਰਕਤਾਂ 'ਚ ਜ਼ਾਹਰ ਹੁੰਦਾ ਹੈ। ਉਹ ਬੱਚੇ ਨੂੰ ਵਿਸ਼ੇਸ਼ ਢੰਗਾਂ ਨਾਲ ਲਾਡ ਲਡਾਉਂਦੀ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਹਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ, ਅਸੀਸਾਂ ਸਹਿਜੇ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ, ਉਹਦਾ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿਘਲ ਕੇ ਦੁੱਧ ਦਾ ਰੂਪ ਧਾਰ ਲੈਂਦਾ ਹੈ, ਉਹਦੀਆਂ ਛਾਤੀਆਂ 'ਚੋਂ ਉਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੀ ਪ੍ਰੇਮ ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਕ੍ਰਿਸ਼ਮੇ ਕਈ ਵਾਰੀ ਸਧਾਰਨ ਨਿਯਮਾਂ ਤੋਂ ਬਾਹਰ ਹੋ ਵਰਤਦੇ ਹਨ। ਕਹਿੰਦੇ ਠੀਕ ਇਸੇ ਤਰ੍ਹਾਂ। ਹਾਂਜੀ, ਨਦਰ ਨਿਹਾਲ ਕੀ ਹੈ? ਕਹਿੰਦੇ ਠੀਕ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਜਦ ਕਦੇ ਭੋਲੇ ਪਾਏ ਰੱਬੀ ਪਿਆਰ ਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੀ ਅਨੋਖੀ ਭੋਲੀ ਭਾਲੀ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਦੀ ਮਿਹਰ ਉਹਦਾ ਹਿਰਦਾ ਵੀ ਆਪਣੇ ਪਿਆਰੇ ਭਗਤ ਉੱਤੇ ਰੀਝ ਕੇ ਉੱਛਲਦਾ ਹੈ। ਫਿਰ ਆਪਣੇ ਦਰੋਂ ਕਰੋ ਇਲਾਹੀ ਦਾਤਾ, ਨਾਮ ਬ੍ਰਹਮ ਪਿਆਲਾ ਤੇ ਸੇਵਾ ਆਦਿ ਦੇ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਖੁੱਲੇ ਗੱਫੇ ਬਖਸ਼ਦਾ ਹੈ, ਜਿਸ ਨੂੰ ਗੁਰਬਾਣੀ ਚ ਨਦਰੀ ਨਦਰ ਨਿਹਾਲ ਕਿਹਾ ਗਿਆ ਹੈ, ਜਿਸ ਦੀਆਂ ਗੁਰੂ ਇਤਿਹਾਸ ਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਹੁਣ ਗੁਰਬਾਣੀ ਵਿੱਚ ਪੰਜ ਸ਼ਬਦ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਪੰਜ ਸ਼ਬਦ ਇਹ ਕੀ ਹੈ? ਕਹਿੰਦੇ ਇਹ ਲਫ਼ਜ਼ ਪੰਜ ਸ਼ਬਦ ਇਹ ਕੇਵਲ ਅਲੰਕਾਰਕ ਰੂਪ ਵਿੱਚ ਪ੍ਰੇਮਮਈ ਆਤਮਕ ਆਨੰਦ ਨੂੰ ਦਰਸਾਉਣ ਦਾ ਇੱਕ ਸੰਗੀਤਕ ਢੰਗ ਹੈ। ਯਾਨੀ ਕਿ ਪੰਜ ਸ਼ਬਦ ਕੀ ਹੈ? ਪ੍ਰੇਮਮਈ ਆਤਮਕ ਆਨੰਦ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਸ਼ਕਰਨ ਜਾਂ ਸੁਰਤ ਵਿੱਚ ਸੁਣਨ ਨੂੰ ਅਨੰਦਨਾਦ ਮੰਨੀ ਬੈਠੇ ਹਨ। ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਹੀ ਪੰਜ ਸ਼ਬਦ ਸਮਝੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮ ਖਾ ਵਾਦ ਵਿਵਾਦ ਚ ਪੈ ਜਾਂਦੇ ਹਾਂ। ਇਸ ਬਹੁ ਪੱਖੀ ਵਾਦ ਵਿਵਾਦ ਤੇ ਭੁਲੇਖੇ ਦਾ ਨਿਸਤਾਰਾ ਕਰਨ ਲਈ ਹੇਠਲੀ ਵਿਚਾਰ ਕੀਤੀ ਜਾਂਦੀ ਹੈ। ਪੰਜ ਸ਼ਬਦ ਯਾਨੀ ਪ੍ਰੇਮਮਈ ਆਤਮਕ ਆਨੰਦ ਕੀ ਹੈ? ਕਹਿੰਦੇ ਸ਼ਬਦ ਦੀ ਕਮਾਈ ਤੋਂ ਪਹਿਲਾਂ ਸਾਡੇ ਮਨ ਚਿੱਤ ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੁੰਦਾ ਹੈ। ਵਿਕਾਰੀ ਮਨ ਵਿੱਚੋਂ ਨੀਵੇਂ ਖਿਆਲ ਤੇ ਵਲਵਲੇ ਆਪਣੇ ਆਪ ਅਚਨਚੇਤ ਸੁੱਤੇ ਸਿੱਧ ਫੁਹਾਰੇ ਵਾਂਗ ਚਸ਼ਮੇ ਵਾਂਗ ਲਗਾਤਾਰ ਫੁੱਟਦੇ ਰਹਿੰਦੇ ਹਨ, ਨੀਵੇਂ ਖਿਆਲ ਤੇ ਵਲਵਲੇ, ਅਤੇ ਮਨੁੱਖ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਨਾਂ ਨੀਵੇਂ ਫੁਰਨਿਆਂ ਨੂੰ ਕੇਵਲ ਮਨੁੱਖ ਆਪਣੀ ਸੁਰਤ ਵਿੱਚ ਚੁੱਪ ਚੁਪੀਤੇ ਅਨੁਭਵ ਕਰਦਾ ਹੈ। ਪਰ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਦਾ ਹੈ, ਹਾਂਜੀ ਕਿੱਥੇ? ਸਾਧ ਸੰਗਤ ਵਿੱਚ, ਤਾਂ ਸਹਿਜੇ ਸਹਿਜੇ ਗੁਰੂ ਕਿਰਪਾ ਸਦਕਾ ਉਹਦੇ ਮਨ ਵਿੱਚੋਂ ਉਪਜੇ ਨੀਵੇਂ ਫੁਰਨਿਆਂ ਤੇ ਵਲਵਲਿਆਂ ਦੀ ਥਾਂ ਤੇ ਕੀ ਆਉਂਦਾ ਹੈ? ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਕ ਖੇੜਾ, ਭਾਣਾ ਆਦਿ ਅਨੇਕਾਂ ਦੈਵੀ ਗੁਣਾਂ ਦੇ ਖਿਆਲ, ਵਲਵਲੇ, ਫੁਰਨੇ ਤੇ ਵਿਚਾਰ ਫਿਰ ਇਹ ਚਸ਼ਮੇ ਵਾਂਗ ਫੁਹਾਰੇ ਵਾਂਗ ਉਹਦੀ ਸੁਰਤ ਜਾਂ ਜ਼ਮੀਰ ਚ ਆਪਣੇ ਆਪ ਲਗਾਤਾਰ ਉਪਜਦੇ ਰਹਿੰਦੇ ਹਨ। ਇਸ ਤਰ੍ਹਾਂ ਸੁਰਤ ਵਿੱਚ ਸ਼ਬਦ ਕਈ ਤਰੰਗਾਂ ਰੰਗਾਂ ਰੂਪਾਂ ਚ ਪ੍ਰਕਾਸ਼ਿਤ ਤੇ ਪਰਵਰਤ ਹੁੰਦਾ ਹੈ। ਹਾਂਜੀ, ਇਸ ਤਰ੍ਹਾਂ ਇਹ ਸ਼ਬਦ ਹੀ ਕਈ ਰੰਗਾਂ ਵਿੱਚ ਪ੍ਰਕਾਸ਼ਿਤ ਤੇ ਪਰਵਰਤ ਹੁੰਦਾ ਹੈ। ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਕ ਖੇੜਾ, ਭਾਣਾ, ਇਹਨਾਂ ਅੰਦਰੂਨੀ ਆਤਮਕ ਖਿਆਲਾਂ ਵਲਵਲਿਆਂ ਤੇ ਪ੍ਰੇਮ ਸਵਪਨਾਂ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਜ ਸ਼ਬਦ ਕਿਹਾ ਗਿਆ ਹੈ। ਸੋ ਸਪਸ਼ਟ ਹੋ ਗਿਆ ਪੰਜ ਸ਼ਬਦ ਕੀ ਹੈ? ਕਹਿੰਦੇ ਇਹਨਾਂ ਪ੍ਰੇਮ ਸਵਪਨਾਂ ਦੀਆਂ ਤਰੰਗਾਂ ਨੂੰ ਜੋ ਅੰਦਰੋਂ ਫੁੱਟਦੀਆਂ ਹਨ, ਫਿਰ ਕਹਿੰਦੇ ਇਸ ਨੂੰ ਹੀ ਅਨਹਦ ਸ਼ਬਦ ਜਾਂ ਪੰਜ ਸ਼ਬਦ ਕਿਹਾ ਗਿਆ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਵੇਂ ਪਹਿਲੀ ਹਾਲਤ 'ਚ ਨੀਵੇਂ ਖਿਆਲ ਤੇ ਵਲਵਲਿਆਂ ਨੂੰ ਪੈਦਾ ਕਰਨ ਲਈ ਕੋਈ ਉਚੇਚਾ ਉੱਦਮ, ਜ਼ੋਰ ਜਾਂ ਸਾਧਨਾ ਨਹੀਂ ਕਰਨੀ ਪੈਂਦੀ, ਆਪਣੇ ਆਪ ਉਪਜਦੇ ਹਨ, ਤਿਵੇਂ ਹੀ ਸ਼ਬਦ ਸੁਰਤ ਦੇ ਮੇਲ ਹੋਣ ਤੇ ਦੈਵੀ ਖਿਆਲਾਂ ਵਲਵਲਿਆਂ ਤੇ ਸਵਪਨਾਵਾਂ ਦੀਆਂ ਤਰੰਗਾਂ ਆਪਣੇ ਆਪ ਸੁਰਤ ਚ ਉਪਜਦੀਆਂ, ਠਾਠਾਂ ਮਾਰਦੀਆਂ ਰਹਿੰਦੀਆਂ ਹਨ ਤੇ ਜਗਿਆਸੂ ਨੂੰ ਪ੍ਰਭੂ ਚਰਨਾਂ ਚ ਜੋੜੀ ਰੱਖਦੀਆਂ ਹਨ। ਹਾਂਜੀ, ਇਸੇ ਨੂੰ ਹੀ ਅਜੱਪਾ ਜਾਪ, ਅਨਹਦ ਸ਼ਬਦ, ਪੰਜ ਸ਼ਬਦ, ਮਨ ਮੱਦੇ ਹਰ ਹਰ ਰਾਵਣਾ, ਪਰਮ ਪਿਆਲਾ ਚੁੱਪ ਚ ਬੋਲਾ, ਅਨਹਦ ਤੁਨੀ ਗੋਬਿੰਦ ਗਜਿਆ ਕਿਹਾ ਗਿਆ ਹੈ। ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ, ਫਾਊਂਡੇਸ਼ਨ ਕੀ ਹੈ ਇਹਨਾਂ ਦੈਵੀ ਖਿਆਲਾਂ ਦੀ? ਕਹਿੰਦੇ ਗੁਰੂ ਪ੍ਰੇਮ। ਹਾਂਜੀ, ਇਹਨਾਂ ਦੀ ਬੁਨਿਆਦ ਗੁਰੂ ਪ੍ਰੇਮ ਹੀ ਹੁੰਦਾ ਹੈ। ਇਸ ਲਈ ਇਹਨਾਂ 'ਚ ਦਿਖਾਵੇ ਜਾਂ ਹਉਮੈ ਦੀ ਅੰਸ ਲੇਸ ਮਾਤਰ ਵੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ, ਹਾਂਜੀ ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਚ ਲਵਲੀਨ ਕਰਕੇ ਪੰਚ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ ਤੇ ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ, ਦੈਵੀ ਭਾਵਨਾਵਾਂ ਜਾਂ ਅਨੰਦ ਸ਼ਬਦ ਚ ਲਿਵਲੀਨ ਹੋ ਕੇ ਮਸਤ ਰਹਿੰਦਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਪੰਚ ਸ਼ਬਦ ਇੱਕ ਸ਼ਬਦ ਮਿਲਾਏ। ਸਾਧ ਸੰਗਤ ਵਿੱਚ ਗੁਰੂ ਸ਼ਬਦ ਦੀ ਕਮਾਈ ਨਾਲ, ਹਾਂਜੀ ਸਾਧ ਸੰਗਤ ਵਿੱਚ ਗੁਰੂ ਸ਼ਬਦ ਦੀ ਕਮਾਈ ਨਾਲ ਜਗਿਆਸੂ ਨੂੰ ਗੁਰੂ ਘਰ ਤੋਂ ਨਕਦੋ ਨਕਦੀ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਬਰਕਤਾਂ ਜਾਂ ਦਾਤਾਂ ਨੂੰ ਇਉਂ ਦਰਸਾਇਆ ਜਾਂਦਾ ਹੈ ਕਿਵੇਂ ਕਿਹੜੀਆਂ ਕਿਹੜੀਆਂ ਦਾਤਾਂ ਤੇ ਕਿਵੇਂ ਕਿਵੇਂ ਪ੍ਰਾਪਤ ਹੁੰਦੀਆਂ ਹਨ। ਕਹਿੰਦੇ ਜਿਤਨੇ ਵੀ ਦੁੱਖ ਕਲ ਕਲੇਸ਼ ਮਨੁੱਖ ਭੋਗਦਾ ਹੈ ਉਹ ਸਭ ਨੀਵੇਂ ਖਿਆਲਾਂ ਤੇ ਕਰਮਾਂ ਤੋਂ ਉਪਜਦੇ ਹਨ। ਸ਼ਬਦ ਦੀ ਕਮਾਈ ਦੁਆਰਾ ਜਗਿਆਸੂ ਮਾਇਕੀ ਦੁੱਖ ਸੁੱਖ ਤੋਂ ਉੱਚਾ ਉੱਠ ਕੇ ਕਦੀ ਕਦੀ ਛਿੰਨ ਪਰ ਆਤਮਕ ਸੁੱਖ ਦੀ ਝਲਕ ਮਹਿਸੂਸ ਜਾਂ ਅਨੁਭਵ ਕਰਦਾ ਹੈ। ਉਸ ਛਿੰਨ ਪਲ ਆਤਮਕ ਸੁੱਖ ਤੇ ਰਸ ਦੀ ਯਾਦ ਫਿਰ ਇਹਨੂੰ ਮੁੜ ਮੁੜ ਸ਼ਬਦ ਦੀ ਕਮਾਈ ਵੱਲ ਪ੍ਰੇਰਦੀ ਹੈ, ਉਹਦਾ ਸਵਾਦ ਪੈ ਜਾਂਦਾ ਹੈ। ਸ਼ਬਦ ਦਾ ਅੰਤਰਮੁਖੀ ਅਭਿਆਸ ਕਰਨ ਨਾਲ ਮਨ ਵਿੱਚ ਸ਼ਬਦ ਦੀ ਅਨੁਭਵੀ ਵਿਚਾਰ ਉਪਜਦੀ ਰਹਿੰਦੀ ਹੈ, ਜਿਸ ਕਰਕੇ ਮਨ ਵਿੱਚ ਫਿਰ ਚਿੰਤਾ ਅੰਦੇਸਾ ਆਦਿ ਮਾਇਕੀ ਫੁਰਨੇ ਨਹੀਂ ਉਪਜਦੇ ਤੇ ਜਗਿਆਸੂ ਦਾ ਮਨ ਕਿਸੇ ਅਨੂਠੇ ਆਤਮਕ ਰਸ ਦੀ ਖਿੱਚ ਮਹਿਸੂਸ ਕਰਦਾ ਹੋਇਆ ਸ਼ਬਦ ਸੁਰਤ ਦੀ ਕਮਾਈ ਵੱਲ ਪ੍ਰੇਰਿਆ ਜਾਂਦਾ ਹੈ। ਹਾਂਜੀ ਸ਼ਬਦ ਸੁਰਤ ਦੀ ਕਮਾਈ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲੇ ਮਨ ਸ਼ਬਦ ਸੁਰਤ ਦੀ ਕਮਾਈ ਵੱਲ ਹੋਰ ਹੋਰ ਪ੍ਰੇਰਿਆ ਜਾਏਗਾ। ਸੋ ਇਹ ਪਹਿਲੀ ਦਾਤ। ਅੱਗੇ ਕਹਿੰਦੇ ਆਮ ਤੌਰ ਤੇ ਈਰਖਾ ਦਵੈਤ ਕਾਮ ਆਦਿਕ ਦੇ ਪ੍ਰਭਾਵ ਹੇਠ ਮਨੁੱਖ ਦੀ ਮਤ ਬੁੱਧੀ ਅੰਤਸ਼ਕਰਨ ਭ੍ਰਿਸ਼ਟਿਆ ਜਾਂਦਾ ਹੈ। ਕਿਵੇਂ? ਈਰਖਾ ਦਵੈਤ ਕਾਮ ਆਦਿਕ, ਫਿਰ ਮਨੁੱਖ ਸਵਾਰਥੀ ਹੋ ਜਾਂਦਾ ਹੈ ਤੇ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਹੈ। ਦੂਜੇ ਪਾਸੇ ਪ੍ਰਕਾਸ਼ ਰੂਪ ਸ਼ਬਦ ਦੁਆਰਾ ਮਨੁੱਖ ਦੀ ਮਤ ਤੇ ਬੁੱਧੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਚ ਘੜੀ ਜਾਂਦੀ ਹੈ ਤੇ ਉਹੀ ਮਤ ਤੇ ਬੁੱਧੀ ਫਿਰ ਆਤਮਕ ਗਿਆਨ ਤੇ ਉਤਸ਼ਾਹ ਨਾਲ ਭਰਪੂਰ ਹੋਣ ਕਰਕੇ ਨਿਸ਼ਕਾਮ ਸੇਵਾ ਤੇ ਪਰਉਪਕਾਰ ਵਾਲੇ ਪਾਸੇ ਲੱਗ ਜਾਂਦੀ ਹੈ। ਇੱਕ ਹੋਰ ਦਾਤ, ਅਨੇਕਾਂ ਜਨਮਾਂ ਵਿੱਚ ਦੀ ਗੁਜ਼ਰਦਿਆਂ ਇਸ ਜਨਮ ਦੀ ਕੁਸੰਗਤ ਦੇ ਪ੍ਰਭਾਵ ਵਿੱਚ ਮਨੁੱਖ ਭਰਮ ਭੁਲਾਵੇ ਦੀ ਮਾਇਕੀ ਕਾਲ ਕੋਠੜੀ ਜਾਂ ਅਗਿਆਨਤਾ ਦੇ ਘੋਰ ਅੰਧਕਾਰ 'ਚ ਵਿਚਰਦਾ ਹੈ, ਪਰ ਗੁਰੂ ਸ਼ਬਦ ਦੇ ਅਨੁਭਵੀ ਗਿਆਨ ਦੁਆਰਾ ਇਹ ਸਾਰਾ ਮਾਇਕੀ ਜਗਤ ਫਿਰ ਧੂੰਏ ਦੇ ਪਹਾੜ ਵਾਂਗ ਨਜ਼ਰ ਆਉਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਉੱਡ ਜਾਂਦਾ ਹੈ। ਇੱਕ ਹੋਰ ਦਾਤ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰੂ ਗਿਆਨ ਮਿਲਿਆ ਪ੍ਰੀਤਮ ਮੇਰਾ। ਫਿਰ ਕਹਿੰਦੇ ਫਿਰ ਹੋਰ ਕੀ ਹੁੰਦਾ ਹੈ? ਕਹਿੰਦੇ ਮਾਇਕੀ ਭਰਮ ਭੁਲਾਵੇ ਅੰਦਰ ਮਨੁੱਖ ਅਨੇਕਾਂ ਦੁੱਖਾਂ ਕਲੇਸ਼ਾਂ ਚਿੰਤਾ ਫਿਕਰ ਚ ਸਹਿਮਿਆ ਰਹਿੰਦਾ ਹੈ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਵਿੱਚ ਮਾਇਕੀ ਭਰਮ ਅੰਧੇਰਾ ਮਿਟ ਜਾਂਦਾ ਹੈ ਤੇ ਜਗਿਆਸੂ ਆਤਮਕ ਆਨੰਦਮਈ ਜ਼ਿੰਦਗੀ ਬਤੀਤ ਕਰਦਾ ਹੈ, ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰ ਕਾ ਸ਼ਬਦ ਵਸੇ ਮਨ ਜਾ ਕੇ ਦੁੱਖ ਦਰਦ ਪ੍ਰਮਤਾ ਕਿਆ ਪਾਗੇ। ਮਨੁੱਖੀ ਮਨ ਤ੍ਰੈਗੁਣੀ ਮਾਇਆ ਦੇ ਬਿਸਮਾਦ ਵਿੱਚ ਸੁੱਤਾ ਰਹਿੰਦਾ ਹੈ। ਹਾਂਜੀ ਮਨ ਸੁੱਤਾ ਰਹਿੰਦਾ ਹੈ, ਇਸ ਨੂੰ ਗੁਰਬਾਣੀ ਚ ਔਥਾੜਾ ਜਾਂ ਉਥਾਰਾ, ਨਾਈਟ ਮੇਅਰ ਜਾਂ ਦਬਾਵ ਵਾਲੀ ਨੀਂਦ ਵੀ ਕਿਹਾ ਗਿਆ ਹੈ। ਸ਼ਬਦ ਸੁਰਤ ਦੀ ਕਮਾਈ ਨਾਲ ਜਗਿਆਸੂ ਸਹਿ ਸੁਭਾਏ ਆਤਮਕ ਜਾਗ ਵਿੱਚ ਆ ਜਾਂਦਾ ਹੈ, ਸੁੱਤੇ ਤੋਂ ਜਾਗ ਪੈਂਦਾ ਹੈ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ। ਕਹਿੰਦੇ ਧਾਰਮਿਕ ਖੇਤਰ ਦੇ ਬਹੁਤ ਸਾਰੇ ਜਗਿਆਸੂ ਵੇਖਾ ਵੇਖੀ ਦੁਬਦਾ ਵਿੱਚ ਅਨੇਕਾਂ ਫੋਕੇ ਰਸਮੀ ਕਰਮ ਕਾਂਡਾਂ ਦੇ ਰਟਣ ਨਾਲ ਪਾਣੀ ਹੀ ਰਿੜਕਦੇ ਰਹਿੰਦੇ ਹਨ। ਹਾਂਜੀ ਅਨੇਕਾਂ ਕਿਸਮ ਦੇ ਕਰਮ ਕਾਂਡ ਰਸਮੀ ਰਟਣ ਨਾਲ ਕਹਿੰਦੇ ਪਾਣੀ ਰਿੜਕਦੇ ਹਨ। ਇਸ ਤਰ੍ਹਾਂ ਉਹਨਾਂ ਦੀ ਮੋਟੀ ਬਿਰਤੀ ਚੰਗੇ ਮਾੜੇ ਸੱਚ ਝੂਠ ਆਦਿ ਦਾ ਨਿਸਤਾਰਾ ਜਾਂ ਫੈਸਲਾ ਕਰਨ ਤੋਂ ਅਸਮਰਥ ਹੁੰਦੀ ਹੈ, ਪਰ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਦੀ ਬਿਰਤੀ ਹੰਸ ਬਿਰਤੀ ਹੋ ਜਾਂਦੀ ਹੈ। ਉਹ ਮੋਟੀ ਬਿਰਤੀ ਕੀ ਬਣ ਜਾਂਦੀ ਹੈ? ਹੰਸ ਬਿਰਤੀ, ਤੇ ਉਹ ਸੱਚ ਝੂਠ ਦਾ ਨਿਰਣਾ ਕਰਨ ਦੇ ਯੋਗ ਹੋ ਜਾਂਦਾ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਹੈ ਸ਼ਬਦ ਨਿਬੇਰਾ। ਫਿਰ ਅਨੁਭਵੀ ਗਿਆਨ ਦਾ ਅੰਤਰੀਵ ਤਜਰਬਾ ਨਾ ਹੋਣ ਕਾਰਨ। ਹਾਂਜੀ, ਇਹ ਸਾਡੇ ਜੋ ਦੁਨਿਆਵੀ ਪੱਖ ਹੈ, ਦੁਨਿਆਵੀ ਜੀਵਨ ਹੈ, ਉਸ 'ਚ ਕਿੱਦਾਂ ਹੈਲਪ ਹੁੰਦੀ ਹੈ ਸਾਡੀ। ਕਹਿੰਦੇ ਅਨੁਭਵੀ ਗਿਆਨ ਦਾ ਅੰਤਰੀਵ ਤਜਰਬਾ ਨਾ ਹੋਣ ਕਾਰਨ ਸਧਾਰਨ ਇਨਸਾਨ ਸੰਸਾਰਕ ਤੇ ਧਾਰਮਿਕ ਪੱਖ ਤੋਂ ਦੂਰ ਦ੍ਰਿਸ਼ਟੀ ਨਹੀਂ ਰੱਖਦਾ, ਨਾ ਸੰਸਾਰਕ ਤੌਰ ਤੇ ਨਾ ਧਾਰਮਿਕ ਤੌਰ ਤੇ। ਉਹ ਜੀਵਨ ਦੇ ਹਰ ਮੋੜ ਤੇ ਗਲਤ ਕਦਮ ਪੁੱਟ ਕੇ ਬਾਅਦ 'ਚ ਦੁਖਦਾਈ ਨਤੀਜੇ ਭੁਗਤਦਾ ਹੈ। ਸਤਿਗੁਰਾਂ ਦੀ ਬਾਣੀ 'ਚ ਦਰਸਾਈ ਜੀਵਨ ਸੇਧ ਪਰਖੀ ਤੇ ਅਜ਼ਮਾਈ ਹੋਈ ਸੱਚਾਈ ਹੈ। ਇਸ ਲਈ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਫਿਰ ਕੀ ਹੁੰਦਾ ਹੈ, ਤਾਂ ਦਿਵ ਦ੍ਰਿਸ਼ਟੀ ਪ੍ਰਾਪਤ ਹੋਣ ਜਾਣ ਕਾਰਨ ਉਹਦੇ ਸੰਸਾਰਕ, ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਘਰੇਲੂ ਕਰਮ ਕਿਰਿਆ ਸਾਰੇ ਸੰਸਾਰ ਲਈ ਸੁਖਦਾਈ ਤੇ ਆਦਰਸ਼ਨੀਏ ਹੋ ਜਾਂਦੇ ਹਨ। ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੇ, ਗੁਰ ਸ਼ਬਦੀ ਮਨ ਤੀਰਾ। ਪਿਛਲੇ ਜਨਮ ਦੇ ਸੰਸਕਾਰਾਂ ਤੇ ਮੌਜੂਦਾ ਜ਼ਹਿਰੀਲੇ ਵਾਤਾਵਰਣ ਦੇ ਪ੍ਰਭਾਵ ਵਿੱਚ ਇਨਸਾਨ ਆਪਣੀਆਂ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਮਲੀਨ ਕਿਸਮ ਦੀ ਸੰਗਤ, ਮਨੋਰੰਜਨ, ਸਾਹਿਤ ਆਦਿ ਵਿੱਚ ਸੁੱਤੇ ਸਿੱਧ ਪਰਵਰਤ ਰਹਿੰਦਾ ਹੈ। ਛੁੱਟ ਨਹੀਂ ਸਕਦੇ ਅਸੀਂ, ਪਰ ਜਦੋਂ ਗੁਰਸ ਕਿਰਪਾ ਸਦਕਾ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦਾ ਰਸ ਤੇ ਮਿਠਾਸ ਚੱਖਦਾ ਹੈ ਤਾਂ ਸੁੱਤੇ ਸਿੱਧ ਸਹਿਜੇ ਹੀ ਨੀਵੀਂ ਕਿਸਮ ਦੀ ਮਨੁੱਖੀ, ਕਿਤਾਬੀ ਤੇ ਖਿਆਲੀ ਸੰਗਤ ਤੋਂ ਅਲਿਪਤ ਰਹਿ ਕੇ ਦੈਵੀ ਮੰਡਲ ਅੰਦਰ ਵਿਚਰਨ ਦੀ ਜੁਗਤ ਸਿੱਖ ਲੈਂਦਾ ਹੈ। ਹਾਂਜੀ, ਗੁਰ ਸ਼ਬਦ ਦੀ ਕਮਾਈ ਕਰਨ ਦੀ ਇੱਕ ਹੋਰ ਬਖਸ਼ਿਸ਼ ਹੈ, ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਓ ਚਿਤ ਲਾਏ ਦਾ। ਅਸਲ ਵਿੱਚ ਗਿਆਨ ਤੇ ਕਰਮ ਇੰਦਰੇ ਇਹ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਇਸ ਲਈ ਅਚਨਚੇਤ ਹੀ ਸਾਡੇ ਕੋਲੋਂ ਅਨੇਕਾਂ ਮਾਨਸਿਕ ਤੇ ਸਰੀਰਕ ਪਾਪ ਹੁੰਦੇ ਹਨ, ਅਚਨਚੇਤ, ਪਤਾ ਹੀ ਨਹੀਂ ਚੱਲਦਾ। ਪਰ ਸ਼ਬਦ ਦੀ ਕਮਾਈ ਕਰਨ ਨਾਲ ਜੀਵਨ ਆਤਮ ਪ੍ਰਾਇਣ ਹੋ ਜਾਂਦਾ ਹੈ ਤੇ ਪਿਛਲੇ ਤੇ ਇਸ ਜਨਮ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਸਾਚ ਸ਼ਬਦ ਹਿਰਦੇ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਗੁਰਬਾਣੀ ਦੀ ਪੰਕਤੀ ਮਾਇਆ ਵਿਆਪਤ ਬਹੁ ਪ੍ਰਕਾਰੀ ਅਨੁਸਾਰ, ਅਨੇਕਾਂ ਰੰਗਾਂ ਵਾਲੀ ਮੋਹਨੀ ਮਾਇਆ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਕੇ ਇਸ ਅੰਦਰ ਆਸਾ ਤੇ ਤ੍ਰਿਸ਼ਨਾ ਦੀ ਅੱਗ ਵਧਾਉਂਦੀ ਰਹਿੰਦੀ ਹੈ, ਜਿਸ ਕਰਕੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਜੀਵ ਅੰਦਰ ਮਾਨਸਿਕ ਤਣਾਓ ਵੀ ਵਧਦਾ ਜਾਂਦਾ ਹੈ। ਇਸ ਭਿਆਨਕ ਘੁੰਮਣ ਘੇਰ ਜਾਂ ਅਗਨ ਸੋਖ ਸਾਗਰ ਵਿੱਚੋਂ ਕੇਵਲ ਸ਼ਬਦ ਦੀ ਕਮਾਈ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ। ਗੁਰ ਸ਼ਬਦ ਦਾ ਬਾਰੰਬਾਰ ਅਭਿਆਸ ਇਹੀ ਵਿਚਿੱਤਰ ਰੰਗ ਬਿਰੰਗੀ ਮਾਇਕੀ ਭੁੱਖ ਨੂੰ ਸ਼ਾਂਤ ਕਰ ਸਕਦਾ ਹੈ। ਹਾਂਜੀ, ਮਾਇਕੀ ਭੁੱਖ ਕਿੱਥੇ ਸ਼ਾਂਤ ਹੋਵੇਗੀ, ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਕਰਨ ਨਾਲ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੂਝੇ ਜੇ ਗੁਰ ਸ਼ਬਦ ਕਮਾਏ। ਅਧਿਆਤਮਕ ਬਿਸਮਾਦ ਇਹ ਤ੍ਰੈਗੁਣੀ ਮਾਇਕੀ ਮੰਡਲ ਤੋਂ ਪਰੇ ਦੀ ਖੇਡ ਹੈ। ਬਿਸਮਾਦ ਇਸ ਲਈ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਵਿਚਰਨ ਵਾਲੇ ਦਾਰਸ਼ਨਿਕ, ਲਿਖਾਰੀ, ਕਵੀ ਤੇ ਕਲਾਕਾਰ ਆਦਿ ਇਹ ਆਪਣੀਆਂ ਰਚਨਾਵਾਂ ਵਿੱਚ ਰੱਬੀ ਬਿਸਮਾਦ ਦੀ ਅਨੁਭਵਤਾ ਨਹੀਂ ਕਰਾ ਸਕਦੇ। ਤ੍ਰੈਗੁਣੀ ਮਾਇਕੀ ਮੰਡਲ 'ਚ ਵਿਚਰਨ ਵਾਲੇ ਰੱਬੀ ਤੇ ਆਨੰਦੀ ਬਿਸਮਾਦ ਦੀ ਅਨੁਭਵਤਾ ਕੇਵਲ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਏ ਗੁਣ ਗਾਏ ਦਾ। ਹਾਂਜੀ, ਧਰਮ ਧਾਰਨ ਕਰਕੇ ਆਪਣੀ ਆਤਮਕ ਤਰੱਕੀ ਲਈ ਜਗਿਆਸੂ ਅਨੇਕਾਂ ਸਾਧਨਾਵਾਂ ਜਿਹਾ ਕਿ ਜਪ, ਤਪ, ਤੀਰਥ, ਕਰਮ ਕਾਂਡ, ਸੰਜਮ ਆਦਿ ਅਪਣਾਉਂਦਾ ਹੈ, ਪਰ ਇਹਨਾਂ ਸਭ ਲੰਬੀਆਂ ਤੇ ਕਠਨ ਸਾਧਨਾਵਾਂ ਦੁਆਰਾ ਵੀ ਉਸਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਹਾਂਜੀ, ਧਿਆਨ ਦੇਣਾ, ਕਹਿੰਦੇ ਜਪ, ਤਪ, ਤੀਰਥ, ਕਰਮ ਕਾਂਡ, ਸੰਜਮ, ਇਹ ਸਭ ਕੁਝ ਕਰਨ ਦੇ ਬਾਵਜੂਦ ਉਹਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਇਸ ਲਈ ਸਤਿਗੁਰਾਂ ਨੇ ਜਗਿਆਸੂ ਦੀ ਅਧਿਆਤਮਕ ਤਰੱਕੀ ਲਈ ਸ਼ਬਦ ਦੀ ਕਮਾਈ ਨੂੰ ਸਭ ਤੋਂ ਉੱਤਮ ਜਪ, ਤਪ, ਇਹੀ ਸਭ ਤੋਂ ਉੱਚਾ ਤੀਰਥ, ਸੰਜਮ ਦੱਸਿਆ ਹੈ। ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ, ਸ਼ਬਦ ਚ ਵਸਦੇ ਹਨ। ਗੁਰਬਾਣੀ ਦੀ ਪੰਗਤੀ ਗੁਰ ਕੇ ਸ਼ਬਦ ਰਿਹਾ, ਪਰ ਪੂਰੇ ਅਨੁਸਾਰ ਪ੍ਰਭੂ ਸ਼ਬਦ ਦੁਆਰਾ ਹੀ ਸਾਡੇ ਹਿਰਦੇ ਤੇ ਸਾਰੀ ਕਾਇਨਾਤ ਵਿੱਚ ਵਿਆਪਕ ਹੈ ਤੇ ਸ਼ਬਦ ਦੀ ਕਮਾਈ ਦੁਆਰਾ ਹੀ ਉਸਦੀ ਹੋਂਦ ਅਥਵਾ ਨੇੜਤਾ ਜਾਂ ਸਮੀਪਤਾ ਮਹਿਸੂਸ ਕੀਤੀ ਜਾ ਸਕਦੀ ਹੈ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਅਜੋਕੇ ਪਦਾਰਥਕ ਗਿਆਨ ਵਿਗਿਆਨ ਤੇ ਫਿਲਾਸਫੀਆਂ ਦੁਆਰਾ ਮਨੁੱਖ ਦਾ ਜੀਵਨ ਸ਼ਾਂਤ ਪੂਰਵਕ ਤੇ ਸਦਾਚਾਰਕ ਬਣਨ ਦੀ ਬਜਾਏ ਸਗੋਂ ਹੋਰ ਵੀ ਨੀਵਾਂ ਤੇ ਮਲੀਨ ਹੋ ਰਿਹਾ ਹੈ। ਪ੍ਰਕਾਸ਼ ਰੂਪ ਸ਼ਬਦ ਦੀ ਕਮਾਈ ਨਾਲ ਜਗਿਆਸੂ ਦੇ ਅੰਤਸ਼ਕਰਨ ਵਿੱਚ ਅਨੁਭਵੀ ਗਿਆਨ ਦੀ ਹਨੇਰੀ ਆਉਂਦੀ ਹੈ। ਹਾਂਜੀ, ਕੀ ਹੁੰਦਾ ਹੈ? ਅਨੁਭਵੀ ਗਿਆਨ ਦੀ ਹਨੇਰੀ ਆਉਂਦੀ ਹੈ, ਫਿਰ ਭਰਮ ਵਹਿਮ ਸਹਿਸਾ ਤੇ ਦੁਬਿਧਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਜੀਵਨ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਸਾਰੇ ਪਾਸੇ ਪਰਮਾਤਮਾ ਦੇ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਦਰਸ਼ਨ ਹੁੰਦੇ ਹਨ। ਦੇਖੋ ਭਾਈ, ਗਾਨ ਕੀ ਆਈ ਆਂਦੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਸਤਿਗੁਰੂ ਸ਼ਬਦ ਉਜਾਰੋ ਦੀਪਾ। ਹੁਣ ਕਹਿੰਦੇ ਅਸਲੀ ਸੋਨੇ ਦੀ ਪਹਿਚਾਣ ਕਰਨ ਲਈ ਸੋਨੇ ਦੇ ਸਾਰੇ ਲੱਛਣ ਜਾਂ ਗੁਣਾਂ ਦਾ ਜਾਂ ਜਾਣਕਾਰੀ ਦਾ ਹੋਣਾ ਲਾਜ਼ਮੀ ਹੈ। ਠੀਕ ਇਸੇ ਤਰ੍ਹਾਂ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਅਨੁਸਾਰ ਗੁਰੂ ਸ਼ਬਦ ਦੇ ਪ੍ਰਕਾਸ਼ ਦੁਆਰਾ ਹੀ ਇੱਕ ਪ੍ਰਭੂ ਨੂੰ ਬੁੱਝਿਆ ਚੀਨਿਆ ਪਹਿਚਾਨਿਆ ਜਾ ਸਕਦਾ ਹੈ। ਸ਼ਬਦ ਦੀ ਸੋਝੀ ਜਾਂ ਕਮਾਈ ਤੋਂ ਬਗੈਰ ਇਨਸਾਨ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਛੱਡ ਕੇ ਅਨੇਕਾਂ ਦੇਵੀ ਦੇਵਤਿਆਂ ਜਾਂ ਅਵਤਾਰਾਂ ਦੀ ਉਪਾਸ਼ਨਾ ਚ ਭਟਕਦਾ ਰਹਿੰਦਾ ਹੈ। ਹਾਂਜੀ, ਪਰਮਾਤਮਾ ਨੂੰ ਬੁੱਝਣਾ ਹੈ ਤਾਂ ਕੀ ਕਰੀਏ? ਗੁਰੂ ਸ਼ਬਦ ਦੀ ਕਮਾਈ ਕਰੀਏ। ਗੁਰੂ ਸ਼ਬਦੀ ਏਕ ਪਛਾਣਿਆ ਇੱਕੋ ਸੱਚਾ ਸੋਏ। ਪ੍ਰਭੂ ਇੱਕ ਹੈ, ਪਰ ਤ੍ਰੈਗੁਣੀ ਮਾਇਕੀ ਮੰਡਲ ਚ ਹਰ ਇੱਕ ਸ਼ੈ ਜਾਂ ਚੀਜ਼ ਦੀ ਜੋੜੀ ਹੈ, ਜਿਵੇਂ ਕਿ ਦੁੱਖ ਨਾਲ ਸੁੱਖ, ਤੂੰ ਮੈਂ, ਉੱਚਾ ਨੀਵਾਂ, ਚੰਗਾ ਮਾੜਾ ਆਦਿ। ਹੋਮੇ ਅਧੀਨ ਜਨਮਾਂ ਜਨਮਾਂਤਰਾਂ ਤੋਂ ਤ੍ਰੈਗੁਣੀ ਮਾਇਆ ਵਿੱਚ ਖਚਤ ਰਹਿਣ ਕਾਰਨ ਮਨੁੱਖ ਦੀ ਹਰ ਸੋਚਣੀ, ਉਹਦੀ ਭਾਵਨਾ, ਕਰਮ ਸਭ ਕੁਝ ਦੂਜੇ ਭਾਉ ਚ ਹੁੰਦਾ ਹੈ। ਇਸ ਦੂਜੇ ਭਾਉ ਜਾਂ ਦੂਜੇ ਦੋਏ ਦੇ ਭਰਮ ਨੂੰ ਕੇਵਲ ਸਤਿਗੁਰਾਂ ਦਾ ਸਹਿਜ ਆਨੰਦੀ ਏਕ ਸ਼ਬਦ ਹੀ ਦੂਰ ਕਰ ਸਕਦਾ ਹੈ। ਹਾਂਜੀ, ਦੂਜਾ ਭਾਉ ਕਿਵੇਂ ਦੂਰ ਹੋਵੇਗਾ? ਗੁਰੂ ਸ਼ਬਦ ਦੀ ਕਮਾਈ ਦੁਆਰਾ। ਦੂਜਾ ਭਾਉ ਗੁਰੂ ਸ਼ਬਦ ਜਲਾਇਆ। ਸਥੂਲ ਸਰੀਰਕ ਤੇ ਸੂਖਮ ਮਾਨਸਿਕ ਸੇਵਾ। ਹਾਂਜੀ, ਦੋ ਤਰ੍ਹਾਂ ਦੀਆਂ ਸੇਵਾ ਹਨ। ਕਹਿੰਦੇ ਇੱਕ ਸਰੀਰਕ ਸੇਵਾ ਹੈ, ਇੱਕ ਮਾਨਸਿਕ ਸੇਵਾ ਹੈ। ਦੋਨੋਂ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਮਨ ਦੇ ਫੁਰਨੇ ਵਲਵਲੇ ਤੇ ਇੱਛਾਵਾਂ ਸਾਕਾਰ ਕਰਨ ਲਈ ਸਰੀਰ ਮਨ ਦਾ ਹਥਿਆਰ ਹੁੰਦਾ ਹੈ। ਸਰੀਰਕ ਸੇਵਾ ਦੀ ਬੁਨਿਆਦ, ਅਗਵਾਈ ਤੇ ਉਤਸ਼ਾਹ ਕਿੱਥੋਂ ਆਉਂਦਾ ਹੈ? ਮਨ ਚੋਂ ਉਪਜਦਾ ਹੈ। ਮਨ ਵਿੱਚ ਨਿਸ਼ਕਾਮ ਜਾਂ ਪਰਉਪਕਾਰੀ ਸੇਵਾ ਦਾ ਚਾਉ ਇਹ ਵੀ ਗੁਰੂ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸ਼ਬਦ ਦੀ ਅਨੁਭਵੀ ਵਿਚਾਰ ਤੇ ਕਮਾਈ ਕਰਕੇ ਹੀ ਸੱਚੀ ਸੇਵਾ ਹੁੰਦੀ ਹੈ। ਹਾਂਜੀ, ਸੱਚੀ ਸੇਵਾ ਕਿਵੇਂ ਹੋਵੇਗੀ? ਜਦੋਂ ਅਸੀਂ ਗੁਰੂ ਸ਼ਬਦ ਦੀ ਕਮਾਈ ਕਰਾਂਗੇ, ਫਿਰ ਸਾਡੇ ਅੰਦਰੋਂ ਨਿਸ਼ਕਾਮ ਤੇ ਪਰਉਪਕਾਰੀ ਸੇਵਾ ਦਾ ਚਾਅ ਉਪਜੇਗਾ। ਸ਼ਬਦ ਵਿਚਾਰ ਗਹੇ ਗੁਰ ਸੇਵਾ। ਹੁਣ ਪੂਰਬਲੇ ਸੰਸਕਾਰਾਂ ਦੇ ਰੋੜ ਵਿੱਚ ਜੀਵ ਦਾ ਮਨ ਇਹ ਕਹਿੰਦੇ ਹਮੇਸ਼ਾ ਬੜੀ ਤੇਜ਼ ਰਫਤਾਰ ਨਾਲ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਸਾਰੀਆਂ ਧਾਰਮਿਕ ਸਾਧਨਾਵਾਂ ਦਾ ਮੁੱਖ ਮੰਤਵ ਕੀ ਹੈ? ਮਨ ਨੂੰ ਘੜਨਾ। ਜਪ, ਤਪ, ਹੱਠ ਅਤੇ ਹੋਰ ਅਨੇਕਾਂ ਮੁਸ਼ਕਲ ਸਰੀਰਕ ਤੇ ਮਾਨਸਿਕ ਕਰਮ ਕਾਂਡਾਂ ਦੁਆਰਾ ਮਨ ਦਾ ਭੇਦ ਨਹੀਂ ਲੱਭਦਾ। ਜੀਵ ਦੇ ਮਨ ਦੀ ਭਟਕਣਾ, ਵਿਕਾਰੀ ਹਾਲਤ ਤੇ ਇਹਦੇ ਹੋਰ ਅਨੇਕਾਂ ਸੂਖਮ ਭੇਦ ਕੇਵਲ ਸ਼ਬਦ ਦੁਆਰਾ ਹੀ ਸਮਝੇ ਤੇ ਬੁੱਝੇ ਜਾ ਸਕਦੇ ਹਨ। ਗੁਰ ਕੈ ਸ਼ਬਦ ਮਨ ਭੇਦੀ ਹੈ, ਸਦਾ ਵਸੈ ਹਰ ਨਾਲ। ਵਾਹਿਗੁਰੂ ਦੀ ਹਸਤੀ ਤੇ ਉਸਦੀ ਰਚਨਾ ਮਨ, ਬੁੱਧੀ, ਦੇਸ਼, ਕਾਲ, ਅੱਖਰ ਆਦਿ ਤੋਂ ਪਰੇ ਹੈ। ਇਸ ਲਈ ਸੁਨ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ ਅਨੁਸਾਰ ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਨੂੰ ਉਹੀ ਬਿਆਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋਵੇ। ਹਾਂਜੀ, ਕੌਣ ਬਿਆਨ ਕਰੇਗਾ ਉਸਨੂੰ? ਕਹਿੰਦੇ ਜਿਹਨੂੰ ਉਹਦੀ ਹਜ਼ੂਰੀ ਪ੍ਰਾਪਤ ਹੋਵੇ। ਇਸ ਲਈ ਗੁਰੂ ਸ਼ਬਦ ਦੁਆਰਾ ਹੀ ਪ੍ਰਭੂ ਦੀ ਅਸਚਰਜ ਸਿਫਤ ਸਲਾਹ ਦਾ ਆਨੰਦ ਮਾਣਿਆ ਜਾ ਸਕਦਾ ਹੈ, ਕਿਉਂਕਿ ਗੁਰੂ ਸ਼ਬਦ ਦੁਆਰਾ ਹੀ ਤਾਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਅੰਤਿਨ ਕੀਰਤਨ ਸਦਾ ਕਰੇ ਗੁਰ ਕੈ ਸ਼ਬਦ ਅਪਾਰਾ। ਹੁਣ ਸੱਚੇ ਮਾਲਕ ਦੀ ਵਡਿਆਈ ਸੱਚੀ ਹੈ, ਉਹਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਬਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ। ਪਰ ਬਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦਾ ਆਨੰਦ ਅਸੀਂ ਖੁਦ ਬ ਖੁਦ ਨਹੀਂ ਮਾਣ ਸਕਦੇ। ਇਸ ਬੇਅੰਤ ਪ੍ਰੇਮ ਵਾਲੀ ਬੋਲੀ ਦਾ ਰਸ ਤੇ ਸਵਾਦ ਮਾਨਣ ਲਈ ਹੀ ਸਤਿਗੁਰਾਂ ਨੇ ਮਿਹਰ ਕਰਕੇ ਤੁਰਕੀ ਬਾਣੀ ਜਾਂ ਸ਼ਬਦ, ਹਾਂਜੀ ਤੁਰਕੀ ਬਾਣੀ ਜਾਂ ਸ਼ਬਦ ਰੂਪੀ ਅਮੁੱਕ ਭਗਤੀ ਭੰਡਾਰ ਬਖਸ਼ਿਸ਼ ਕੀਤਾ ਹੈ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਨਿਆ। ਸੱਚੀ ਭਗਤ ਗੁਰ ਸ਼ਬਦ ਪਿਆਰ। ਜੀਵ ਨੂੰ ਦੁਰਲਭ ਤੇ ਅਮੋਲਕ ਜੀਵਨ ਇਹ ਕਾਹਦੇ ਵਾਸਤੇ ਮਿਲਿਆ ਸੀ? ਸੇਵਾ, ਸਿਮਰਨ ਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ ਬਖਸ਼ਿਆ ਗਿਆ ਸੀ। ਪਰ ਅਨੇਕਾਂ ਨੀਵੀਆਂ ਰੁਚੀਆਂ ਅਤੇ ਅਗਿਆਨਤਾ ਕਾਰਨ ਮਨੁੱਖ ਦਾ ਸਾਰਾ ਹੀਰੇ ਜੈਸਾ ਜਨਮ ਮਾਇਕੀ ਬਿਸਮਾਦ ਵਿੱਚ ਪਰਿਵਰਤ ਹੋ ਕੇ, ਹਾਂਜੀ ਕਿੱਥੇ ਸਾਡਾ ਜੀਵਨ ਐਵੇਂ ਅਜਾਈ ਜਾਂਦਾ ਹੈ, ਕਹਿੰਦੇ ਮਾਇਕੀ ਬਿਸਮਾਦ ਵਿੱਚ ਹੀ ਪਰਿਵਰਤ ਹੋ ਕੇ ਕੌਡੀ ਬਦਲੇ ਚਲਾ ਜਾਂਦਾ ਹੈ। ਇਲਾਹੀ ਵਣਜ ਵਪਾਰ ਤਾਂ ਕੇਵਲ ਗੁਰ ਸ਼ਬਦ ਦੀ ਕਮਾਈ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖਾ ਹਰ ਧਨ ਖੱਟਿਆ, ਗੁਰ ਕੈ ਸ਼ਬਦ ਵਿਚਾਰ। ਨਾਵੇਂ ਕਾ ਵਪਾਰੀ ਹੋਵੇ, ਗੁਰ ਸ਼ਬਦੀ ਕੋ ਪਏ ਦਾ। ਸ਼ਬਦ ਦੇ ਪਿਆਰ, ਸ਼ਰਧਾ ਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ। ਹਾਂਜੀ, ਸ਼ਬਦ ਦੇ ਪਿਆਰ, ਸ਼ਰਧਾ ਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ। ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਨਿਆ। ਮਾਇਆ ਮੋਹ ਬਿਨਸ ਜਾਏਗਾ, ਉਭਰੇ ਸ਼ਬਦ ਵਿਚਾਰੀ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਨਾਨਕ ਮਾਇਆ ਮੋਹ ਸ਼ਬਦ ਜਲਾਏ। ਸੋ ਕਿਤਨੀਆਂ ਦਾਤਾਂ, ਕਿਤਨੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਗੁਰ ਸ਼ਬਦ ਦੀ ਕਮਾਈ ਦੁਆਰਾ। ਸੋ ਇਹ ਲੇਖ ਨੰਬਰ 61 ਸ਼ਬਦ ਭਾਗ 4 ਜੋ ਆਪ ਜੀ ਦੇ ਸਾਹਮਣੇ ਪੜਿਆ ਗਿਆ, ਇਹ ਗੁਰਮੁਖ ਪਿਆਰਿਆਂ ਦੇ ਸ਼ਬਦ ਦੀ ਲੜੀ ਹੇਠ ਜੋ ਕਿਤਾਬ ਹੈ, ਇਹ ਤੁਸੀਂ ਜੋ ਸਵੇਰੇ ਪੜਿਆ ਗਿਆ ਸੀ ਤੀਸਰਾ ਭਾਗ, ਹੁਣ ਚੌਥਾ ਭਾਗ ਆਪ ਜੀ ਦੇ ਸਰਵਣ ਕੀਤਾ, ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਉਪਲਬਧ ਹੈ ਜੀ। ਬਾਕੀ ਹੋਰ ਵਿਸ਼ਿਆਂ 'ਤੇ ਵੀ ਗੁਰਮੁਖ ਪਿਆਰਿਆਂ ਨੇ ਜੋ ਲੇਖ ਲਿਖੇ ਹਨ, 132 ਲੇਖ ਹਨ, ਆਪ ਜ਼ਰੂਰ ਲਓ ਜੀ, ਪੜ੍ਹ ਕੇ ਲਾਹੀ ਲਾਹੀ ਲਓ ਜੀ। ਧੰਨ ਗੁਰੂ ਨਾਨਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।